ओम शांति। आज संडे हाँ 2 मार्च 2026 दी बाबा दी साकार महावाक। बाबा बोली मिठे बच्चे याद च रह के दूजिया नू याद का अभ्यास कराओ। योग करान वालिया दा बुद्धि योग इधर उधर नहीं भटकना चाहिदा। प्रश्न है किन्ना बच्चिया दे उपर बहुत वड्डी रिस्पोंसिबिलिटी है, ਉਹਨਾਂ ਨੂੰ ਕਿਹੜਾ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ। ਕਿੰਨਾ ਬੱਚਿਆਂ ਦੇ ਉੱਪਰ ਬਹੁਤ ਵੱਡੀ ਰਿਸਪੋਂਸੀਬਿਲਿਟੀ ਹੈ, ਜ਼ਿੰਮੇਵਾਰੀ ਹੈ, ਉਹਨਾਂ ਨੂੰ ਕਿਹੜਾ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ। ਉੱਤਰ ਵਿੱਚ ਬਾਬਾ ਨੇ ਦੱਸਿਆ ਜੋ ਬੱਚੇ ਨਿਮਿਤ ਟੀਚਰ ਬਣ ਕੇ ਦੂਜਿਆਂ ਨੂੰ ਯੋਗ ਕਰਾਉਂਦੇ ਨੇ ਉਹਨਾਂ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ। ਜੇਕਰ ਯੋਗ ਕਰਾਉਂਦੇ ਬੁੱਧੀ ਬਾਹਰ ਭਟਕਦੀ ਹੈ ਤਾਂ ਸਰਵਿਸ ਦੀ ਬਜਾਏ ਡਿਸਰਵਿਸ ਕਰਦੇ ਨੇ। ਇਸ ਲਈ ਇਹ ਧਿਆਨ ਰੱਖਣਾ ਹੈ ਮੇਰੇ ਦੁਆਰਾ ਪੁੰਨ ਦਾ ਕੰਮ ਹੁੰਦਾ ਰਹੇ। ਗੀਤ ਹੈ ਓਮ ਨਮੋ ਸ਼ਿਵਾਏ ਓਮ ਸ਼ਾਂਤੀ। ਬਾਹਰ ਸਾਰੇ ਬੱਚਿਆਂ ਨੂੰ ਪਹਿਲੇ ਪਹਿਲੇ ਇੱਥੇ ਬੈਠ ਕੇ ਲਕਸ਼ ਵਿੱਚ ਟਿਕਣ ਦੇ ਲਈ ਦ੍ਰਿਸ਼ਟੀ ਦਿੰਦੇ ਨੇ। ਜਿਵੇਂ ਮੈਂ ਸ਼ਿਵ ਬਾਬਾ ਦੀ ਯਾਦ ਵਿੱਚ ਬੈਠਾ ਹਾਂ, ਤੁਸੀਂ ਵੀ ਸ਼ਿਵ ਬਾਬਾ ਦੀ ਯਾਦ ਵਿੱਚ ਬੈਠੋ। ਪ੍ਰਸ਼ਨ ਉੱਠਦਾ ਹੈ ਜੋ ਸਾਹਮਣੇ ਬੈਠੇ ਨੇ ਨਿਸ਼ਠਾ ਕਰਾਉਣ ਦੇ ਲਈ, ਕੀ ਉਹ ਸਾਰਾ ਸਮੇਂ ਸ਼ਿਵ ਬਾਬਾ ਦੀ ਯਾਦ ਵਿੱਚ ਰਹਿੰਦੇ ਨੇ? ਜੋ ਹੋਰਾਂ ਨੂੰ ਵੀ ਕਸ਼ਿਸ਼ ਹੋਵੇ, ਯਾਦ ਵਿੱਚ ਰਹਿਣ ਨਾਲ ਬਹੁਤ ਸ਼ਾਂਤੀ ਵਿੱਚ ਰਹਿਣਗੇ। ਅਸ਼ਰੀਰੀ ਹੋ ਸ਼ਿਵ ਬਾਬਾ ਦੀ ਯਾਦ ਵਿੱਚ ਰਹਿਣਗੇ, ਹੋਰਾਂ ਨੂੰ ਵੀ ਸ਼ਾਂਤੀ ਵਿੱਚ ਲੈ ਜਾਣਗੇ, ਕਿਉਂਕਿ ਟੀਚਰ ਹੋ ਕੇ ਬੈਠਦੇ ਹੋਣਾ। ਜੇਕਰ ਟੀਚਰ ਹੀ ਠੀਕ ਤਰ੍ਹਾਂ ਯਾਦ ਵਿੱਚ ਨਹੀਂ ਹੋਣਗੇ, ਦੂਜੇ ਵੀ ਰਹਿ ਨਹੀਂ ਸਕਣਗੇ। ਪਹਿਲੇ ਤਾਂ ਇਹੀ ਖਿਆਲ ਕਰਨਾ ਹੈ, ਮੈਂ ਜੋ ਉਸ ਮਾਸ਼ੂਕ ਬਾਬਾ ਦਾ ਆਸ਼ਿਕ ਹਾਂ, ਉਹਨਾਂ ਦੀ ਯਾਦ ਵਿੱਚ ਬੈਠਾ ਹਾਂ। ਹਰ ਇੱਕ ਐਵੇਂ ਆਪਣੇ ਆਪ ਤੋਂ ਪੁੱਛੇ। ਜੇਕਰ ਬੁੱਧੀ ਹੋਰ ਤਰਫ ਚਲੀ ਜਾਂਦੀ, ਦੇ ਅਭਿਮਾਨ ਵਿੱਚ ਆ ਜਾਂਦੇ, ਗੋਇਆ ਸਰਵਿਸ ਨਹੀਂ ਡਿਸਰਵਿਸ ਕਰਨ ਬੈਠ ਜਾਂਦੇ ਨੇ। ਇਹ ਗੱਲ ਸਮਝਦੀ ਹੈ ਨਾ, ਕੁਝ ਸਰਵਿਸ ਕੀਤੀ ਨਹੀਂ, ਐਵੇਂ ਹੀ ਬੈਠੇ ਤਾਂ ਨੁਕਸਾਨ ਕਰੋਗੇ। ਟੀਚਰ ਦਾ ਬੁੱਧੀ ਯੋਗ ਭਟਕਦਾ ਹੋਵੇਗਾ, ਉਹ ਕੀ ਮਦਦ ਕਰਨਗੇ? ਜੋ ਟੀਚਰ ਹੋ ਕੇ ਬੈਠਦੇ ਨੇ ਉਹ ਆਪਣੇ ਆਪ ਤੋਂ ਪੁੱਛਣ, ਮੈਂ ਪੁੰਨ ਦਾ ਕੰਮ ਕਰ ਰਿਹਾ ਹਾਂ ਕਰ ਰਹੀ ਹਾਂ? ਜੇਕਰ ਪਾਪ ਦਾ ਕੰਮ ਕਰੋਗੇ ਤਾਂ ਦੁਰਗਤੀ ਨੂੰ ਪਾਓਗੇ, ਪਦਵੀ ਵੀ ਭ੍ਰਸ਼ਟ ਹੋ ਜਾਵੇਗੀ। ਜੇਕਰ ਐਵੇਂ ਨੂੰ ਗੱਦੀ ਤੇ ਬਿਠਾਉਂਦੇ ਹੋ, ਤੁਸੀਂ ਵੀ ਰਿਸਪੋਂਸੀਬਲ ਹੋ। ਸ਼੍ਰੀ ਬਾਬਾ ਤਾਂ ਸਭ ਨੂੰ ਜਾਣਦੇ ਨੇ, ਇਹ ਬਾਬਾ ਵੀ ਸਭ ਦੀ ਅਵਸਥਾ ਨੂੰ ਜਾਣਦੇ ਨੇ। ਸ਼੍ਰੀ ਬਾਬਾ ਕਹਿਣਗੇ ਟੀਚਰ ਬਣ ਕੇ ਬੈਠੇ ਹਾਂ, ਇਹਨਾਂ ਦਾ ਬੁੱਧੀ ਯੋਗ ਤਾਂ ਭਟਕਦਾ ਰਹਿੰਦਾ ਹੈ, ਇਹ ਕੀ ਹੋਰਾਂ ਨੂੰ ਮਦਦ ਕਰਨਗੇ? ਤੁਸੀਂ ਬ੍ਰਾਹਮਣ ਬੱਚੇ ਨਿਮਿਤ ਬਣੇ ਹੋ ਸ਼੍ਰੀ ਬਾਬਾ ਦਾ ਬਣ ਕੇ ਉਹਨਾਂ ਤੋਂ ਵਰਸਾ ਲੈਣ ਦੇ ਲਈ। ਬਾਬਾ ਕਹਿੰਦੇ ਹੇ ਆਤਮਾ ਉਹ ਮਮੇਕਮ ਯਾਦ ਕਰੋ, ਟੀਚਰ ਬਣ ਬੈਠਦੇ ਹੋਰ ਹੀ ਚੰਗੀ ਤਰ੍ਹਾਂ ਉਸ ਅਵਸਥਾ ਵਿੱਚ ਬੈਠੋ। ਊਂ ਤਾਂ ਹਰੇਕ ਨੂੰ ਵਾਕ ਨੂੰ ਯਾਦ ਕਰਨਾ ਹੈ, ਸਟੂਡੈਂਟ ਆਪਣੀ ਅਵਸਥਾ ਤੋਂ ਸਮਝ ਸਕਦੇ ਨੇ, ਜਾਣਦੇ ਨੇ ਅਸੀਂ ਪਾਸ ਹੋਵਾਂਗੇ ਜਾਂ ਨਹੀਂ, ਟੀਚਰ ਵੀ ਜਾਣਦਾ ਹੈ। ਜੇਕਰ ਪ੍ਰਾਈਵੇਟ ਟੀਚਰ ਰੱਖਦੇ ਨੇ ਉਹ ਵੀ ਜਾਣਦੇ ਨੇ। ਉਸ ਪੜ੍ਹਾਈ ਵਿੱਚ ਕੋਈ ਖਾਸ ਟੀਚਰ ਰੱਖਣਾ ਚਾਹੇ ਤਾਂ ਰੱਖ ਸਕਦੇ ਨੇ। ਜੇਕਰ ਇੱਥੇ ਕੋਈ ਕਹਿੰਦੇ ਸਾਨੂੰ ਯੋਗ ਵਿੱਚ ਬਿਠਾਓ ਤਾਂ ਬਾਪ ਦੀ ਯਾਦ ਵਿੱਚ ਬੈਠਣਾ ਹੈ, ਬਾਪ ਦਾ ਫਰਮਾਨ ਹੈ ਮਮੇਕਮ ਯਾਦ ਕਰੋ। ਤੁਸੀਂ ਆਸ਼ਿਕ ਹੋ, ਚੱਲਦੇ ਫਿਰਦੇ ਆਪਣੇ ਮਾਸ਼ੁਕ ਨੂੰ ਯਾਦ ਕਰੋ। ਸੰਨਿਆਸੀ ਬ੍ਰਹਮ ਨੂੰ ਯਾਦ ਕਰਦੇ ਨੇ, ਸਮਝਦੇ ਨੇ ਅਸੀਂ ਜਾ ਕੇ ਬ੍ਰਹਮ ਵਿੱਚ ਲੀਨ ਹੋਵਾਂਗੇ। ਜੋ ਜ਼ਿਆਦਾ ਯਾਦ ਕਰਦੇ ਹੋਣਗੇ ਉਹਨਾਂ ਦੀ ਅਵਸਥਾ ਚੰਗੀ ਹੋਏਗੀ। ਹਰ ਇੱਕ ਵਿੱਚ ਕੋਈ ਨਾ ਕੋਈ ਖੂਬੀ ਤਾਂ ਰਹਿੰਦੀ ਹੈ ਨਾ। ਕਹਿੰਦੇ ਨੇ ਯਾਦ ਦੀ ਯਾਤਰਾ ਵਿੱਚ ਰਹੋ, ਖੁਦ ਨੂੰ ਵੀ ਯਾਦ ਵਿੱਚ ਰਹਿਣਾ ਹੈ। ਬਾਬਾ ਕੋਲ ਕੋਈ ਸੱਚੇ ਵੀ ਨੇ, ਕੋਈ ਝੂਠੇ ਵੀ ਨੇ, ਨਿਰੰਤਰ ਖੁਦ ਯਾਦ ਵਿੱਚ ਰਹਿਣ ਬੜਾ ਮੁਸ਼ਕਿਲ ਹੈ। ਕੋਈ ਤਾਂ ਬਾਪ ਤੋਂ ਬਿਲਕੁਲ ਸੱਚੇ ਰਹਿੰਦੇ ਨੇ। ਇਹ ਬਾਬਾ ਦਾ ਆਪਣਾ ਅਨੁਭਵ ਤੁਸੀਂ ਬੱਚਿਆਂ ਨੂੰ ਦੱਸਦੇ ਨੇ, ਬ੍ਰਹਮਾ ਬਾਬਾ ਆਪਣਾ ਅਨੁਭਵ ਤੁਸੀਂ ਬੱਚਿਆਂ ਨੂੰ ਦੱਸਦੇ ਨੇ। ਥੋੜ੍ਹਾ ਸਮੇਂ ਯਾਦ ਵਿੱਚ ਰਹਿੰਦਾ ਫਿਰ ਭੁੱਲ ਜਾਂਦਾ, ਕਿਉਂਕਿ ਇਹਨਾਂ ਦੇ ਉੱਪਰ ਬਹੁਤ ਬੋਝ ਹੈ ਨਾ, ਕਿੰਨੇ ਢੇਰ ਬੱਚੇ ਨੇ। ਤੁਸੀਂ ਬੱਚਿਆਂ ਨੂੰ ਪਤਾ ਨਹੀਂ ਲੱਗਦਾ ਇਹ ਮੁਰਲੀ ਸ਼ਿਵ ਬਾਬਾ ਨੇ ਚਲਾਈ ਜਾਂ ਬ੍ਰਹਮਾ ਚਲਾਉਂਦੇ ਨੇ, ਕਿਉਂਕਿ ਦੋਨੋਂ ਇਕੱਠੇ ਨੇ ਨਾ। ਇਹ ਕਹਿੰਦੇ ਨੇ ਮੈਂ ਵੀ ਸ਼ਿਵ ਬਾਬਾ ਨੂੰ ਯਾਦ ਕਰਦਾ ਹਾਂ, ਇਹ ਬਾਬਾ ਵੀ ਬੱਚਿਆਂ ਨੂੰ ਨਿਸ਼ਠਾ ਕਰਾਉਂਦੇ ਨੇ, ਇਹ ਬੈਠਦੇ ਨੇ ਦੇਖਦੇ ਹੋ ਸੰਨਾਟਾ ਚੰਗਾ ਹੋ ਜਾਂਦਾ ਹੈ, ਬਹੁਤਿਆਂ ਨੂੰ ਖਿੱਚਦੇ ਨੇ। ਬਾਪ ਹੈ ਨਾ, ਕਹਿੰਦੇ ਨੇ ਬੱਚੇ ਯਾਦ ਦੀ ਯਾਤਰਾ ਵਿੱਚ ਰਹੋ, ਖੁਦ ਨੂੰ ਵੀ ਰਹਿਣਾ ਹੈ, ਸਿਰਫ ਪੰਡਿਤ ਨਹੀਂ ਬਣਨਾ। ਯਾਦ ਵਿੱਚ ਨਹੀਂ ਰਹੋਗੇ ਅੰਤ ਵਿੱਚ ਫੇਲ ਹੋ ਜਾਓਗੇ। ਬਾਬਾ ਮੰਮਾ ਤਾਂ ਉੱਚ ਪਦ ਪਾਇਆ, ਬਾਕੀਆਂ ਦੀ ਹਾਲੇ ਮਾਲਾ ਬਣੀ ਨਹੀਂ, ਇੱਕ ਵੀ ਦਾਣਾ ਬਣਿਆ ਹੋਇਆ ਕੰਪਲੀਟ ਨਹੀਂ ਹੈ। ਅੱਗੇ ਮਾਲਾ ਬਣਾਉਂਦੇ ਸੀ ਬੱਚਿਆਂ ਨੂੰ ਲਿਫਟ ਦੇਣ ਦੇ ਲਈ, ਪਰ ਦੇਖਿਆ ਗਿਆ ਮਾਇਆ ਨੇ ਬਹੁਤਿਆਂ ਨੂੰ ਖਤਮ ਹੀ ਕਰ ਦਿੱਤਾ। ਸਾਰਾ ਮਦਾਰ ਸਰਵਿਸ ਤੇ ਹੈ, ਜੋ ਸਾਹਮਣੇ ਨਿਸ਼ਠਾ ਕਰਾਨ ਬੈਠਦੇ ਨੇ ਉਹਨਾਂ ਨੂੰ ਸਮਝਣਾ ਹੈ। ਮੈਂ ਸੱਚਾ ਟੀਚਰ ਹੋਕਰ ਬੈਠਾ, ਨਹੀਂ ਤਾਂ ਬੋਲਣਾ ਚਾਹੀਦਾ ਹੈ ਕਿ ਸਾਡੀ ਬੁੱਧੀ ਇੱਧਰ ਉੱਧਰ ਚਲੀ ਜਾਂਦੀ ਹੈ। ਮੈਂ ਇੱਥੇ ਬੈਠਣ ਦੇ ਲਾਇਕ ਨਹੀਂ ਹਾਂ, ਖੁਦ ਦੱਸਣਾ ਚਾਹੀਦਾ ਹੈ। ਐਵੇਂ ਨਹੀਂ ਕਿ ਆਪੇ ਹੀ ਕੋਈ ਆ ਕੇ ਬੈਠੇ। ਕੋਈ ਨੇ ਜੋ ਮੂੰਹ ਨਾਲ ਤਾਂ ਮੁਰਲੀ ਨਹੀਂ ਚਲਾਉਂਦੇ ਪਰ ਯਾਦ ਵਿੱਚ ਰਹਿੰਦੇ ਨੇ, ਲੇਕਿਨ ਇੱਥੇ ਤਾਂ ਦੋਨਾਂ ਵਿੱਚ ਤਿੱਖਾ ਜਾਣਾ ਚਾਹੀਦਾ ਹੈ। ਸਾਜਨ ਬਹੁਤ ਲਵਲੀ ਹੈ, ਉਹਨਾਂ ਨੂੰ ਬਹੁਤ ਯਾਦ ਕਰਨਾ ਚਾਹੀਦਾ ਹੈ। ਮਿਹਨਤ ਸਾਰੀ ਇਸ ਵਿੱਚ ਹੈ, ਬਾਕੀ ਪ੍ਰਜਾ ਬਣਨਾ ਤਾਂ ਸਹਿਜ ਹੈ, ਦਾਸ ਦਾਸੀਆ ਬਣਨਾ ਵੱਡੀ ਗੱਲ ਨਹੀਂ ਹੈ। ਗਿਆਨ ਨਹੀਂ ਉਠਾ ਸਕਦੇ, ਜਿਵੇਂ ਦੇਖੋ ਯੱਗ ਦੀ ਭੰਡਾਰੀ ਹੈ, ਭੰਡਾਰੀ ਦਾਦੀ ਭੋਲੀ ਦਾਦੀ ਨੂੰ ਬਾਬਾ ਨੇ ਯਾਦ ਕੀਤਾ, ਸਭ ਨੂੰ ਬਹੁਤ ਖੁਸ਼ ਕਰਦੀ ਹੈ, ਕਿਸੇ ਨੂੰ ਦੁੱਖ ਨਹੀਂ ਦਿੰਦੀ, ਸਭ ਮਹਿਮਾ ਕਰਦੇ ਨੇ। ਵਾਹ, ਸ਼ਿਵ ਬਾਬਾ ਦੀ ਭੰਡਾਰੀ ਤਾਂ ਨੰਬਰ 1 ਹੈ, ਬਹੁਤਿਆਂ ਦੀ ਦਿਲ ਨੂੰ ਖੁਸ਼ ਕਰਦੀ ਹੈ। ਬਾਬਾ ਵੀ ਬੱਚਿਆਂ ਦੀ ਦਿਲ ਨੂੰ ਖੁਸ਼ ਕਰਦੇ ਆਏ। ਬਾਬਾ ਕਹਿੰਦੇ ਮੈਨੂੰ ਯਾਦ ਕਰੋ, ਇਹ ਚੱਕਰ ਬੁੱਧੀ ਵਿੱਚ ਰੱਖੋ, ਹਰੇਕ ਨੂੰ ਆਪਣਾ ਕਲਿਆਣ ਕਰਨਾ ਹੈ, ਸਾਡੀ ਸਰਵਿਸ ਕਰਨੀ ਚਾਹੀਦੀ ਹੈ, ਬਹੁਤ ਬਹੁਤ ਤੁਹਾਨੂੰ ਰਹਿਮ ਦਿਲ ਬਣਨਾ ਚਾਹੀਦਾ ਹੈ। ਮਨੁੱਖ ਮੁਕਤੀ ਜੀਵਨ ਮੁਕਤੀ ਦੇ ਲਈ ਬਹੁਤ ਧੱਕੇ ਖਾਂਦੇ ਰਹਿੰਦੇ, ਕਿਸੇ ਨੂੰ ਵੀ ਸਦਗਤੀ ਦਾ ਪਤਾ ਨਹੀਂ, ਸਮਝਦੇ ਨੇ ਜਿੱਥੋਂ ਆਇਆ ਉੱਥੇ ਵਾਪਸ ਜਾਣਾ ਹੈ, ਨਾਟਕ ਵੀ ਸਮਝਦੇ ਨੇ ਪਰ ਉਸੇ ਚੱਲਦੇ ਨਹੀਂ। ਦੇਖੋ ਕਲਾਸ ਵਿੱਚ ਕਿਤੇ ਕਿਤੇ ਮੁਸਲਮਾਨ ਵੀ ਆਉਂਦੇ ਨੇ, ਕਹਿੰਦੇ ਨੇ ਅਸੀਂ ਅਸੂਲ ਦੇਵੀ ਦੇਵਤਾ ਧਰਮ ਦੇ ਹਾਂ, ਫਿਰ ਜਾ ਕੇ ਅਸੀਂ ਮੁਸਲਮਾਨ ਧਰਮ ਵਿੱਚ ਕਨਵਰਟ ਹੋ ਗਏ। ਅਸੀਂ 84 ਜਨਮ ਭੋਗੇ, ਸਿੰਧ ਵਿੱਚ 5-6 ਮੁਸਲਮਾਨ ਆਉਂਦੇ ਸੀ, ਹੁਣ ਵੀ ਆਉਂਦੇ ਨੇ, ਅੱਗੇ ਚੱਲ ਸਕਦੇ ਨੇ ਜਾਂ ਨਹੀਂ ਉਹ ਤਾਂ ਦੇਖ ਲਵਾਂਗੇ, ਕਿਉਂਕਿ ਮਾਇਆ ਦੀ ਵੀ ਤਾਂ ਪ੍ਰੀਖਿਆ ਚੱਲਦੀ ਹੈ ਨਾ, ਕੋਈ ਤਾਂ ਪੱਕੇ ਠਹਿਰ ਜਾਂਦੇ, ਕੋਈ ਠਹਿਰ ਨਹੀਂ ਸਕਦੇ। ਜੋ ਅਸੂਲ ਬ੍ਰਾਹਮਣ ਧਰਮ ਦੇ ਹੋਣਗੇ, ਜਿਨ੍ਹਾਂ ਨੇ 84 ਜਨਮ ਲਏ ਹੋਣਗੇ, ਉਹ ਤਾਂ ਕਦੇ ਹਿੱਲਣਗੇ ਨਹੀਂ, ਬਾਕੀ ਕੋਈ ਨਾ ਕੋਈ ਕਾਰਨਿਆਂ ਕਾਰਨੇ ਚਲੇ ਜਾਣਗੇ। ਦੇਹਾਭਿਮਾਨ ਵੀ ਬਹੁਤ ਆ ਜਾਂਦਾ ਹੈ, ਬੱਚਿਆਂ ਨੂੰ ਬਹੁਤਿਆਂ ਦਾ ਕਲਿਆਣ ਕਰਨਾ ਹੈ, ਨਹੀਂ ਤਾਂ ਕੀ ਪਦ ਪਾਓਗੇ, ਘਰ ਬਾਰ ਛੋੜਿਆ ਆਪਣੇ ਕਲਿਆਣ ਦੇ ਲਈ। ਕੋਈ ਬਾਪ ਦੇ ਉੱਪਰ ਮਿਹਰਬਾਨੀ ਨਹੀਂ ਕਰਦੇ, ਬਾਪ ਦੇ ਬਣੇ ਹੋ ਸਰਵਿਸ ਵੀ ਅਜਿਹੀ ਕਰਨੀ ਚਾਹੀਦੀ ਹੈ। ਤੁਹਾਨੂੰ ਤਾਂ ਰਜਾਈ ਦਾ ਮੈਡਲ ਮਿਲਦਾ ਹੈ, 21 ਜਨਮ ਸਦਾ ਸੁੱਖ ਦੀ ਰਜਾਈ ਮਿਲਦੀ ਹੈ। ਮਾਇਆ ਤੇ ਸਿਰਫ ਜਿੱਤ ਪਾਣੀ ਹੈ, ਹੋਰਾਂ ਨੂੰ ਵੀ ਸਿਖਾਉਣਾ ਹੈ, ਕਈ ਫੇਲ ਵੀ ਹੋ ਜਾਂਦੇ, ਸਮਝਦੇ ਨੇ ਬਾਦਸ਼ਾਹੀ ਲੈਣੀ ਤਾਂ ਮੁਸ਼ਕਿਲ ਹੈ। ਬਾਪ ਕਹਿੰਦੇ ਅਜਿਹਾ ਸਮਝਣਾ ਕਮਜ਼ੋਰੀ ਹੈ, ਬਾਪ ਤੇ ਵਰਸੇ ਨੂੰ ਯਾਦ ਕਰਨਾ ਬਹੁਤ ਸਹਿਜ ਹੈ। ਬੱਚਿਆਂ ਵਿੱਚ ਹਿੰਮਤ ਨਹੀਂ ਆਉਂਦੀ ਰਜਾਈ ਲੈਣ ਦੀ, ਤਾਂ ਕਾਇਰ ਹੋ ਕੇ ਬੈਠ ਜਾਂਦੇ ਨੇ, ਨਾ ਖੁਦ ਲੈਂਦੇ ਨਾ ਹੋਰਾਂ ਨੂੰ ਲੈਣ ਦਿੰਦੇ, ਪਰ ਇਨਾਮ ਕੀ ਹੋਏਗਾ। ਬਾਪ ਸਮਝਾਉਂਦੇ ਨੇ ਬੱਚੇ ਦਿਨ ਰਾਤ ਸਰਵਿਸ ਕਰੋ, ਕਾਂਗਰਸੀਆਂ ਨੇ ਵੀ ਤਾਂ ਮਿਹਨਤ ਕੀਤੀ ਨਾ, ਕਿੰਨੀ ਖਿੱਚਾਤਾਨੀ ਸੀ, ਤਾਂ ਵੀ ਫੋਰਨਰਸ ਤੋਂ ਰਾਜ ਤਾਂ ਲਿਆ। ਤੁਹਾਨੂੰ ਰਾਵਣ ਤੋਂ ਰਾਜ ਲੈਣਾ ਹੈ, ਉਹ ਸਭ ਦਾ ਦੁਸ਼ਮਣ ਹੈ, ਦੁਨੀਆਂ ਨੂੰ ਪਤਾ ਨਹੀਂ ਅਸੀਂ ਰਾਵਣ ਦੀ ਮੱਤ ਤੇ ਚੱਲ ਰਹੇ ਹਾਂ, ਤਾਂ ਦੁਖੀ ਹਾਂ। ਕਿਸੇ ਨੂੰ ਵੀ ਸੱਚਾ ਸਥਾਈ ਦਿਲ ਦਾ ਸੁੱਖ ਥੋੜੀ ਹੈ। ਸ਼ਿਵ ਬਾਬਾ ਕਹਿੰਦੇ ਮੈਂ ਤੁਸੀਂ ਬੱਚਿਆਂ ਨੂੰ ਸਦਾ ਸੁਖੀ ਬਣਾਉਣ ਆਇਆ ਹਾਂ, ਹੁਣ ਸ਼੍ਰੀਮਤ ਤੇ ਚੱਲ ਸ੍ਰੇਸ਼ਟ ਬਣਨਾ ਹੈ। ਜੋ ਵੀ ਭਾਰਤ ਵਾਸੀ ਨੇ ਉਹ ਆਪਣੇ ਧਰਮ ਨੂੰ ਭੁੱਲ ਗਏ, ਯਥਾ ਰਾਜਾ ਰਾਣੀ ਤਥਾ ਪ੍ਰਜਾ, ਹੁਣ ਬੱਚਿਆਂ ਨੂੰ ਸਮਝ ਮਿਲਦੀ ਹੈ ਸ੍ਰਿਸ਼ਟੀ ਦਾ ਚੱਕਰ ਕਿਵੇਂ ਚੱਲਦਾ ਹੈ। ਸੋ ਵੀ ਘੜੀ ਘੜੀ ਭੁੱਲ ਜਾਂਦੇ, ਬੁੱਧੀ ਵਿੱਚ ਠਹਿਰਦਾ ਨਹੀਂ। ਭਲੇ ਬ੍ਰਾਹਮਣ ਤਾਂ ਬਹੁਤ ਬੰਦੇ ਨੇ, ਪਰ ਕਈ ਕੱਚੇ ਹੋਣ ਦੇ ਕਾਰਨ ਵਿਕਾਰਾਂ ਵਿੱਚ ਵੀ ਜਾਂਦੇ ਰਹਿੰਦੇ ਨੇ। ਕਈ ਕਹਿੰਦੇ ਨੇ ਅਤੀ ਬੀਕੇ ਹਾਂ, ਪਰ ਹੋ ਨਹੀਂ ਆੜ ਕੇ ਜੋ ਪੂਰਾ ਡਾਇਰੈਕਸ਼ਨ ਤੇ ਚੱਲਦੇ, ਆਪ ਸਮਾਨ ਬਣਾਉਂਦੇ, ਉਹੀ ਉੱਚ ਪਦ ਪਾ ਸਕਣਗੇ। ਵਿਘਨ ਤਾਂ ਪੈਣਗੇ ਹੀ, ਅੰਮ੍ਰਿਤ ਪਿੰਦੇ ਪਿੰਦੇ ਜਾ ਕੇ ਵਿਘਨ ਡਾਲਦੇ ਨੇ, ਇਹ ਵੀ ਗਾਇਨ ਹੈ, ਉਹਨਾਂ ਦੀ ਪਦਵੀ ਕੀ ਹੋਵੇਗੀ। ਕਈ ਬੱਚੀਆਂ ਤਾਂ ਵਿਕਾਰ ਦੇ ਕਾਰਨ ਮਾਰ ਵੀ ਖਾਂਦੀਆਂ ਨੇ। ਕਹਿੰਦੀ ਹੈ, ਬਾਬਾ ਇਹ ਦੁੱਖ ਥੋੜਾ ਸਹਿਨ ਕਰ ਲਾਂਗੇ, ਸਾਡਾ ਮਾਸ਼ੂਕ ਤਾਂ ਬਾਬਾ ਹੈ ਨਾ, ਮਾਰ ਖਾਂਦੇ ਵੀ ਅਸੀਂ ਸ਼ਿਵ ਬਾਬਾ ਨੂੰ ਯਾਦ ਕਰਦੀਆਂ ਹਾਂ। ਉਹ ਖੁਸ਼ੀ ਵਿੱਚ ਬਹੁਤ ਰਹਿੰਦੀਆਂ ਨੇ, ਐਸ ਕਪਾਰੀ ਖੁਸ਼ੀ ਵਿੱਚ ਰਹਿਣਾ ਚਾਹੀਦਾ ਹੈ। ਬਾਬਾ ਤੋਂ ਅਸੀਂ ਵਰਸਾ ਲੈ ਰਹੇ ਹਾਂ, ਹੋਰਾਂ ਨੂੰ ਵੀ ਅਸੀਂ ਆਪ ਸਮਾਨ ਬਣਾਉਂਦੇ ਰਹਿੰਦੇ ਹਾਂ। ਬਾਬਾ ਦੀ ਬੁੱਧੀ ਵਿੱਚ ਸੀੜੀ ਦਾ ਚਿੱਤਰ ਬਹੁਤ ਰਹਿੰਦਾ ਹੈ, ਐਸ ਨੂੰ ਬਹੁਤ ਮਹੱਤਵ ਦਿੰਦੇ ਨੇ। ਬੱਚੇ ਜੋ ਵਿਚਾਰ ਸਾਗਰ ਮੰਥਨ ਕਰਕੇ ਅਜਿਹੇ ਚਿੱਤਰ ਬਣਾਉਂਦੇ, ਬਾਬਾ ਉਹਨਾਂ ਦਾ ਸ਼ੁਕਰੀਆ ਕਰਦੇ, ਜਾਂ ਐਵੇਂ ਕਹਾਂਗੇ ਬਾਬਾ ਨੇ ਉਸ ਬੱਚੇ ਨੂੰ ਟੱਚ ਕੀਤਾ, ਸੀੜੀ ਦਾ ਚਿੱਤਰ ਬਹੁਤ ਚੰਗਾ ਬਣਾਇਆ ਹੈ। 84 ਜਨਮਾਂ ਨੂੰ ਜਾਣਨ ਨਾਲ ਸਾਰੇ ਸ੍ਰਿਸ਼ਟੀ ਦੇ ਆਦਮਦ ਅੰਤ ਨੂੰ ਜਾਣ ਗਏ ਹੋ, ਇਹ ਫਸਟ ਕਲਾਸ ਚਿੱਤਰ ਹੈ। ਤ੍ਰਿਮੂਰਤੀ ਗੋਲੇ ਦੇ ਚਿੱਤਰ ਤੋਂ ਵੀ ਇਸ ਵਿੱਚ ਨੌਲੇਜ ਜ਼ਿਆਦਾ ਚੰਗੀ ਹੈ। ਅਸੀਂ ਹੁਣ ਚੜ ਰਹੇ ਹਾਂ, ਕਿੰਨਾ ਸਹਿਜ ਹੈ। ਬਾਪ ਆ ਕੇ ਲਿਫਟ ਦਿੰਦੇ ਨੇ, ਸ਼ਾਂਤੀ ਨਾਲ ਬਾਪ ਤੋਂ ਵਰਸਾ ਲੈ ਰਹੇ ਹਾਂ। ਸੀੜੀ ਦਾ ਗਿਆਨ ਬਹੁਤ ਚੰਗਾ ਹੈ, ਸਮਝਾਉਣਾ ਹੈ। ਤੁਸੀਂ ਹਿੰਦੂ ਥੋੜੀ ਹੋ, ਤੁਸੀਂ ਤਾਂ ਦੇਵੀ ਦੇਵਤਾ ਧਰਮ ਦੇ ਹੋ। ਜੇਕਰ ਕਹੀਏ ਅਸੀਂ 84 ਜਨਮ ਥੋੜੀ ਲਏ, ਅਰੇ ਕਿਉਂ ਨਹੀਂ ਸਮਝਦੇ ਕਿ ਅਸੀਂ ਹੀ 84 ਜਨਮ ਲਏ। ਫਿਰ ਯਾਦ ਕਰੋ ਤੁਸੀਂ, ਫਿਰ ਤੋਂ ਪਹਿਲੇ ਨੰਬਰ ਵਿੱਚ ਆ ਜਾਓਗੇ। ਆਪਣੇ ਕੁਲ ਦਾ ਹੋਵੇਗਾ ਅਜਿਹਾ ਪ੍ਰਸ਼ਨ ਕਰੇਗਾ ਨਹੀਂ, ਸਭ ਥੋੜੀ 84 ਜਨਮ ਲੈਣਗੇ। ਅਰੇ ਤੁਸੀਂ ਕਿਉਂ ਸਮਝਦੇ ਹੋ, ਅਸੀਂ ਦੇਰੀ ਨਾਲ ਆਏ। ਬਾਬਾ ਸਭ ਬੱਚਿਆਂ ਨੂੰ ਕਹਿੰਦੇ ਨੇ, ਤੁਸੀਂ ਭਾਰਤ ਵਾਸੀਆਂ ਨੇ 84 ਜਨਮ ਲਏ, ਹੁਣ ਫਿਰ ਤੋਂ ਆਪਣਾ ਵਰਸਾ ਲਓ, ਸਵਰਗ ਵਿੱਚ ਚੱਲੋ। ਤੁਸੀਂ ਬੱਚੇ ਯੋਗ ਵਿੱਚ ਬੈਠਦੇ ਹੋ, ਸੀੜੀ ਨੂੰ ਯਾਦ ਕਰੋ ਤਾਂ ਬਹੁਤ ਮੋਜ ਵਿੱਚ ਰਹੋਗੇ। ਅਸੀਂ 84 ਜਨਮ ਪੂਰੇ ਕੀਤੇ, ਹੁਣ ਅਸੀਂ ਵਾਪਿਸ ਜਾਂਦੇ ਹਾਂ। ਕਿੰਨੀ ਖੁਸ਼ੀ ਦੀ ਗੱਲ ਹੈ, ਸਰਵਿਸ ਕਰਨ ਦਾ ਉਲਾਸ ਰਹਿਣਾ ਚਾਹੀਦਾ ਹੈ। ਸਮਝਾਉਣ ਦੇ ਤਰੀਕੇ ਤਾਂ ਬਹੁਤ ਮਿਲ ਰਹੇ ਨੇ, ਸੀੜੀ ਦੇ ਚਿੱਤਰ ਤੇ ਵੀ ਸਮਝਾਓ। ਚਿੱਤਰ ਤਾਂ ਸਭ ਚਾਹੀਦੇ ਨੇ ਨਾ, ਤ੍ਰਿਮੂਰਤੀ ਵੀ ਚਾਹੀਦੀ ਹੈ। ਬਾਬਾ ਕਹਿੰਦੇ ਨੇ, ਤੁਸੀਂ ਜਾਓ ਮੇਰੇ ਭਗਤਾਂ ਕੋਲ, ਉਹਨਾਂ ਨੂੰ ਇਹ ਗਿਆਨ ਸੁਣਾਓ, ਉਹ ਮਿਲਣਗੇ ਮੰਦਰਾਂ ਵਿੱਚ। ਮੰਦਰਾਂ ਵਿੱਚ ਸੀੜੀ ਦੇ ਚਿੱਤਰ ਤੇ ਸਮਝਾ ਸਕਦੇ ਹੋ। ਸਾਰਾ ਦਿਨ ਬੁੱਧੀ ਵਿੱਚ ਇਹ ਰਹੇ, ਅਸੀਂ ਬਾਪ ਦਾ ਪਰਿਚੇ ਦੇਈਏ, ਕਿਸੇ ਦਾ ਕਲਿਆਣ ਕਰੀਏ, ਦਿਨ ਪ੍ਰਤੀ ਦਿਨ ਬੁੱਧੀ ਦਾ ਤਾਲਾ ਖੁੱਲਦਾ ਜਾਏਗਾ। ਜਿਸ ਨੂੰ ਵਰਸਾ ਪਾਣਾ ਹੋਏਗਾ ਉਹ ਜ਼ਰੂਰ ਆਣਗੇ, ਦਿਨ ਪ੍ਰਤੀ ਦਿਨ ਸਿੱਖਦੇ ਵੀ ਰਹਿੰਦੇ ਨੇ। ਕਈਆਂ ਤੇ ਗ੍ਰਹਿਚਾਰੀ ਬੈਠਦੀ ਹੈ, ਬਾਬਾ ਨੂੰ ਸਮਝਾਉਣਾ ਪੈਂਦਾ ਹੈ, ਉਹ ਨਹੀਂ ਸਮਝਦੇ ਤਾਂ ਸਾਡੇ ਉੱਪਰ ਗ੍ਰਹਿਚਾਰੀ ਹੈ, ਇਸ ਲਈ ਸਾਡੇ ਤੋਂ ਸਰਵਿਸ ਨਹੀਂ ਹੁੰਦੀ। ਸਾਰੀ ਰਿਸਪੋਂਸਿਬਿਲਿਟੀ ਤੁਸੀਂ ਬੱਚਿਆਂ ਤੇ ਹੈ, ਆਪ ਸਮਾਨ ਬ੍ਰਾਹਮਣ ਬਣਾਉਂਦੇ ਰਹੋ। ਸਰਵਿਸ ਵਿੱਚ ਰਹਿਣ ਨਾਲ ਬੜੀ ਖੁਸ਼ੀ ਹੁੰਦੀ ਹੈ, ਬਹੁਤਿਆਂ ਦਾ ਕਲਿਆਣ ਵੀ ਹੁੰਦਾ ਹੈ। ਬਾਬਾ ਨੂੰ ਬੰਬੇ ਵਿੱਚ ਸਰਵਿਸ ਕਰਨ ਦਾ ਬੜਾ ਮਜ਼ਾ ਆਉਂਦਾ ਸੀ, ਬਹੁਤ ਨਵੇਂ ਨਵੇਂ ਆਉਂਦੇ ਸੀ, ਬਾਬਾ ਦੀ ਬਹੁਤ ਦਿਲ ਹੁੰਦੀ ਹੈ ਸਰਵਿਸ ਕਰਨ। ਬੱਚਿਆਂ ਨੂੰ ਵੀ ਅਜਿਹਾ ਰਹਿਮ ਦਿਲ ਬਣਨਾ ਚਾਹੀਦਾ ਹੈ, ਸਰਵਿਸ ਤੇ ਲੱਗ ਜਾਣਾ ਚਾਹੀਦਾ ਹੈ। ਦਿਲ ਵਿੱਚ ਇਹ ਰਹਿਣਾ ਚਾਹੀਦਾ ਹੈ, ਜਦੋਂ ਤੱਕ ਅਸੀਂ ਕਿਸੇ ਨੂੰ ਆਪ ਸਮਾਨ ਨਹੀਂ ਬਣਾਇਆ, ਉਦੋਂ ਤੱਕ ਭੋਜਨ ਨਹੀਂ ਖਾਣਾ। ਪਹਿਲੇ ਪੁੰਨ ਤਾਂ ਕਰਾਂ, ਪਾਪਾਤਮਾ ਨੂੰ ਪੁੰਨ ਆਤਮਾ ਬਣਾਈਏ, ਫਿਰ ਰੋਟੀ ਪਾਣੀ ਖਾਈਏ, ਤਾਂ ਸਰਵਿਸ ਵਿੱਚ ਜੁਟਾ ਰਹਿਣਾ ਚਾਹੀਦਾ ਹੈ। ਕਿਸੇ ਦਾ ਜੀਵਨ ਸਫਲ ਬਣਾਈਏ ਤਾਂ ਰੋਟੀ ਖਾਈਏ, ਆਪ ਸਮਾਨ ਬ੍ਰਾਹਮਣ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਬੱਚਿਆਂ ਦੇ ਲਈ ਮੈਗਜ਼ੀਨ ਨਿਕਲਦੀ ਹੈ, ਲੇਕਿਨ ਬੀਕੇ ਨਾ ਪੜ੍ਹਦੇ ਨਹੀਂ, ਸਮਝਦੇ ਨੇ ਸਾਨੂੰ ਥੋੜ੍ਹੀ ਪੜ੍ਹਨਾ ਹੈ, ਇਹ ਤਾਂ ਬਾਹਰ ਵਾਲਿਆਂ ਦੇ ਲਈ। ਬਾਬਾ ਕਹਿੰਦੇ, ਬਾਹਰ ਵਾਲੇ ਵੀ ਕੁਝ ਸਮਝਦੇ ਨਹੀਂ ਬਿਗਰ ਟੀਚਰ ਦੀ, ਇਹ ਹੈ ਬ੍ਰਹਮਾ ਕੁਮਾਰ ਕੁਮਾਰੀਆਂ ਦੇ ਲਈ, ਪੜ੍ਹ ਕੇ ਰਿਫਰੈਸ਼ ਹੋ, ਪਰ ਉਹ ਪੜ੍ਹਦੇ ਨਹੀਂ। ਸਾਰੇ ਸੈਂਟਰ ਵਾਲਿਆਂ ਤੋਂ ਪੁੱਛਦੇ ਨੇ, ਸਾਰੀ ਮੈਗਜ਼ੀਨ ਕੌਣ ਪੜ੍ਹਦਾ ਹੈ, ਮੈਗਜ਼ੀਨ ਤੋਂ ਕੀ ਸਮਝਦੇ ਹੋ, ਕਿੱਥੋਂ ਤਾਂ ਠੀਕ ਹੈ। ਮੈਗਜ਼ੀਨ ਨਿਕਲਾਉਣ ਵਾਲਿਆਂ ਨੂੰ ਵੀ ਆਫਰੀਨ ਦੇਣੀ ਚਾਹੀਦੀ ਹੈ, ਸ਼ਾਬਾਸ਼ ਦੇਣੀ ਚਾਹੀਦੀ ਹੈ ਕਿ ਤੁਸੀਂ ਬਹੁਤ ਚੰਗੀ ਮੈਗਜ਼ੀਨ ਲਿਖੀ ਹੈ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। मेहनत करनी है, मैगजीन पढ़नी है, ਇਹ ਹੈ ਬੱਚਿਆਂ ਦੇ ਰਿਫਰੈਸ਼ ਹੋਣ ਦੇ ਲਈ। ਲੇਕਿਨ ਬੱਚੇ ਪੜ੍ਹਦੇ ਹੀ ਨਹੀਂ, ਜਿਨ੍ਹਾਂ ਦਾ ਨਾਮ ਬਾਲਾ ਹੈ ਉਹਨਾਂ ਨੂੰ ਸਭ ਬੁਲਾਉਂਦੇ, ਬਾਬਾ ਭਾਸ਼ਣ ਕਰਨ ਦੇ ਲਈ ਸਾਡੇ ਕੋਲ ਫਲਾਣੇ ਨੂੰ ਭੇਜੋ, ਬਾਬਾ ਫਿਰ ਸਮਝਦੇ ਖੁਦ ਭਾਸ਼ਣ ਕਰਨਾ ਨਹੀਂ ਜਾਣਦੇ, ਤਾਂ ਹੀ ਤਾਂ ਮੰਗ ਨਹੀਂ ਕਰਦੇ ਨੇ। ਤਾਂ ਸਰਵਿਸੇਬਲ ਦਾ ਕਿੰਨਾ ਰਿਗਾਰਡ ਦੇਣਾ ਚਾਹੀਦਾ ਹੈ, ਸਰਵਿਸੇਬਲ ਨੂੰ ਕਿੰਨਾ ਰਿਗਾਰਡ ਦੇਣਾ ਚਾਹੀਦਾ ਹੈ। ਅੱਛਾ ਮਿੱਠੇ ਮਿੱਠੇ ਸਿਗਿਲ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਰ ਪਿਆਰ ਤੇ ਗੁੱਡ ਮਾਰਨਿੰਗ, ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ, ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਧ ਪਹਿਲੀ ਧਾਰਨਾ, ਰਾਜਾਈ ਦਾ ਮੈਡਲ ਲੈਣ ਦੇ ਲਈ ਸਭ ਦੀ ਦਿਲ ਨੂੰ ਖੁਸ਼ ਕਰਨਾ ਹੈ। ਬਹੁਤ ਬਹੁਤ ਰਹਿਮ ਦਿਲ ਬਣ, ਆਪਣਾ ਤੇ ਸਰਵਦਾ ਕਲਿਆਣ ਕਰਨਾ ਹੈ, ਹੱਡੀ ਸੇਵਾ ਕਰਨੀ ਹੈ, ਦੂਜਾ ਦਇਆ ਅਭਿਮਾਨ ਵਿੱਚ ਆ ਕੇ ਡਿਸਰਵਿਸ ਨਹੀਂ ਕਰਨੀ, ਸਦਾ ਪੁੰਨ ਦਾ ਕੰਮ ਕਰਨਾ ਹੈ, ਆਪ ਸਮਾਨ ਬ੍ਰਾਹਮਣ ਬਣਾਉਣ ਦੀ ਸੇਵਾ ਕਰਨੀ ਹੈ, ਸਰਵਿਸੇਬਲ ਦਾ ਰਿਗਾਰਡ ਰੱਖਣਾ ਹੈ, ਵਰਦਾਨ ਹੈ, ਮਨਨ ਸ਼ਕਤੀ ਦੁਆਰਾ ਵੇਸਟ ਦੇ ਵੇਟ ਨੂੰ ਖਤਮ ਕਰਨ ਵਾਲੇ ਸਦਾ ਸ਼ਕਤੀਸ਼ਾਲੀ ਭਵ, ਮਨਨ ਸ਼ਕਤੀ ਦੁਆਰਾ ਵੇਸਟ ਦੇ ਵੇਟ ਨੂੰ ਖਤਮ ਕਰਨ ਵਾਲੇ ਸਦਾ ਸ਼ਕਤੀਸ਼ਾਲੀ ਭਵ। ਆਤਮਾ ਤੇ ਵੇਸਟ ਦਾ ਵੇਟ ਹੈ ਵੇਸਟ ਸੰਕਲਪ, ਵੇਸਟ ਵਾਣੀ, ਵੇਸਟ ਕਰਮ, ਇਸ ਨਾਲ ਆਤਮਾ ਭਾਰੀ ਹੋ ਜਾਂਦੀ ਹੈ। ਹੁਣ ਇਸ ਵੇਟ ਨੂੰ ਭਾਰ ਨੂੰ ਖਤਮ ਕਰੋ, ਇਸ ਵੇਟ ਨੂੰ ਖਤਮ ਕਰਨ ਦੇ ਲਈ ਸਦਾ ਸੇਵਾ ਵਿੱਚ ਬਿਜੀ ਰਹੋ, ਮਨਨ ਸ਼ਕਤੀ ਨੂੰ ਵਧਾਓ, ਮਨਨ ਸ਼ਕਤੀ ਨਾਲ ਆਤਮਾ ਸ਼ਕਤੀਸ਼ਾਲੀ ਬਣ ਜਾਏਗੀ। ਜਿਵੇਂ ਭੋਜਨ ਹਜ਼ਮ ਕਰਨ ਨਾਲ ਖੂਨ ਬਣਦਾ, ਉਹ ਸ਼ਕਤੀ ਦਾ ਕੰਮ ਕਰਦਾ, ਐਵੇਂ ਮਨਨ ਕਰਨ ਨਾਲ ਆਤਮਾ ਦੀ ਸ਼ਕਤੀ ਵਧਦੀ ਹੈ। ਸਲੋਗਨ ਹੈ, ਜੋ ਆਪਣੇ ਸੁਭਾਅ ਨੂੰ ਸਰਲ ਬਣਾ ਲੈਂਦੇ ਉਹਨਾਂ ਦਾ ਟਾਈਮ ਵੇਸਟ ਨਹੀਂ ਜਾਂਦਾ, ਜੋ ਆਪਣੇ ਸੁਭਾਵ ਨੂੰ ਸਰਲ ਬਣਾ ਲੈਂਦੇ ਨੇ ਉਹਨਾਂ ਦਾ ਟਾਈਮ ਵੇਸਟ ਨਹੀਂ ਜਾਂਦਾ। ਨਿਸ਼ਚੈ ਦੇ ਫਾਊਂਡੇਸ਼ਨ ਨੂੰ ਮਜ਼ਬੂਤ ਕਰ, ਸਦਾ ਨਿਰਭੈ ਨਿਸ਼ਚਿੰਤ ਰਹੋ, ਅੱਜ ਦਾ ਵਿਅਕਤ ਇਸ਼ਾਰਾ। ਜੋ ਨਿਸ਼ਚੈ ਬੁੱਧੀ ਹੋਏਗਾ ਉਹ ਨਿਸ਼ਚਿੰਤ ਹੋਵੇਗਾ, ਉਸ ਨੂੰ ਕਿਸੇ ਵੀ ਪ੍ਰਕਾਰ ਦਾ ਚਿੰਤਨ ਚਿੰਤਾ ਨਹੀਂ ਹੋਏਗੀ, ਕੀ ਹੋਇਆ ਕਿਉਂ ਹੋਇਆ ਐਵੇਂ ਨਾ ਹੁੰਦਾ, ਇਹ ਵਿਅਰਥ ਚਿੰਤਨ ਹੈ। ਨਿਸ਼ਚੈ ਬੁੱਧੀ ਨਿਸ਼ਚਿੰਤ ਕਦੇ ਵਿਅਰਥ ਚਿੰਤਨ ਨਹੀਂ ਕਰੇਗਾ, ਸਦਾ ਸਵਚਿੰਤਨ ਵਿੱਚ ਰਹਿਣ ਵਾਲਾ ਸਵਸਥਿਤੀ ਤੋਂ ਪਰਿਸਥਿਤੀ ਤੇ ਵਿਜੇ ਪ੍ਰਾਪਤ ਕਰ ਲੈਂਦਾ ਹੈ। ਓਮ ਸ਼ਾਂਤੀ।